ਸਤਨਾਮ ਸ੍ਰੀ ਵਾਹਿਗੁਰੂ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਸਨਮਾਨਯੋਗ ਸਾਧ ਸੰਗਤ ਸਮੂਹ ਮਾਈ ਭਾਈ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਆਪ ਜੀ ਛੱਤੀਵੀਂ ਪੌੜੀ ਦੀ ਵਿਚਾਰ ਸੁਣ ਚੁੱਕੇ ਹੋ, ਅੱਗੇ ਸੈਂਤੀਵੀਂ ਪੌੜੀ ਵਿੱਚ ਕਲਗੀਧਰ ਪਿਤਾ ਅਕਾਲ ਪੁਰਖ ਵਾਹਿਗੁਰੂ ਦੇ ਵੱਖ ਵੱਖ ਰੂਪਾਂ ਦਾ ਵਰਣਨ ਕਰ ਰਹੇ ਹਨ। ਨਿਰਬੂਜ ਹੈ ਅਸੂਜ ਹੈ, ਨਿਰਬੂਜ ਬੂਝ ਮੈਣੇ ਬੁੱਝਣਾ, ਨਿਰਮੈਣੇ ਨਹੀਂ, ਜਿਹੜਾ ਬੁੱਝਿਆ ਨਹੀਂ ਜਾਂਦਾ, ਜਿਸ ਦੀ ਪ੍ਰਤੀਤੀ ਬੜੀ ਕਠਿਨ ਹੈ, ਭਾਵ ਸਮਝ ਤੋਂ ਪਰੇ ਹੈ, ਸੋ ਪ੍ਰਭੂ ਹੇ ਵਾਹਿਗੁਰੂ ਤੂੰ ਬੁੱਝਣ ਤੋਂ ਪਰੇ ਹੈ। ਕੋਈ ਆਪ ਜੀ ਦੇ ਕਾਰਜਾਂ ਨੂੰ ਹੀ ਨਹੀਂ ਬੁੱਝ ਸਕਦਾ ਕਿ ਤੂੰ ਇੱਕ ਛਿਣ ਬਾਅਦ ਕੀ ਕਰ ਦੇਣਾ ਹੈ। ਜੋ ਪ੍ਰਭੂ ਦਾ ਬਣਿਆ ਹੋਇਆ ਪ੍ਰੋਗਰਾਮ ਹੈ ਉਸ ਨੂੰ ਅੱਜ ਤੱਕ ਕੋਈ ਸਮਗਰ ਰੂਪ ਵਿੱਚ ਜਾਣ ਨਹੀਂ ਸਕਿਆ ਕਿ ਇੱਕ ਛਿਣ ਬਾਅਦ ਉਸਨੇ ਪਰਲੇ ਲੈ ਆਉਣੀ ਹੈ ਕਿ ਜਗਤ ਖੇੜੇ ਵਿੱਚ ਰਹਿਣਾ ਹੈ। ਪ੍ਰਭੂ ਦੀ ਇਸ ਮਹਿਮਾ ਨੂੰ ਏਦਾਂ ਵੀ ਬਾਣੀ ਨੇ ਬਿਆਨ ਕੀਤਾ ਹੈ, ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ, ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ, ਖਲ ਮੂਰਖ ਕੋ ਪੰਡਿਤ ਕਰਵੋ, ਪੰਡਿਤ ਤੇ ਮੁਗਧਾਰੀ। ਇਹ ਵਾਹਿਗੁਰੂ ਦੀ ਬੇਅੰਤਤਾ ਹੈ। ਉਸ ਵਾਹਿਗੁਰੂ ਦਾ ਇਹ ਵੀ ਸਰੂਪ ਨਹੀਂ ਕੋਈ ਜਾਣ ਸਕਦਾ ਕਿ ਜਗਤ ਉਸਨੇ ਕਦੋਂ ਰਚਿਆ। ਜੇ ਪਤਾ ਹੁੰਦਾ ਤਾਂ ਹਿੰਦੂ ਲੋਕ 18 ਪੁਰਾਣਾਂ ਵਿੱਚੋਂ ਕਿਸੇ ਪੁਰਾਣ ਵਿੱਚ ਲਿਖ ਦਿੰਦੇ ਰਿਸ਼ੀ ਮੁਨੀ, ਪਰ ਨਹੀਂ ਲਿਖਿਆ ਮਿਲਦਾ। ਇਸਲਾਮ ਮਤ ਵਾਲਿਆਂ ਨੂੰ ਜੇ ਪਤਾ ਲੱਗ ਗਿਆ ਹੁੰਦਾ ਤਾਂ ਉਹ ਕੁਰਾਨ ਸ਼ਰੀਫ ਵਿੱਚ ਜ਼ਰੂਰ ਅੰਕਿਤ ਕਰ ਦਿੰਦੇ, ਪਰ ਕਿਤੇ ਨਹੀਂ ਲਿਖਿਆ। ਇਸ ਸੱਚਾਈ ਨੂੰ ਗੁਰੂ ਨਾਨਕ ਦੇਵ ਜੀ ਨੇ ਏਦਾਂ ਵੀ ਪ੍ਰਗਟ ਕੀਤਾ, ਥਿਤ ਵਾਰ ਨਾ ਜੋਗੀ ਜਾਣੇ। ਜੋਗੀ ਗੋਰਖਨਾਥ ਦੇ ਚੇਲੇ ਖੁਦ ਗੋਰਖ ਵੀ ਨਹੀਂ ਜਾਣ ਸਕਿਆ ਕਿ ਉਸ ਦਿਨ ਥਿਤ ਕਿਹੜੀ ਸੀ 16 ਥਿੱਤਾਂ ਵਿੱਚੋਂ ਅਤੇ 7 ਵਾਰਾਂ ਵਿੱਚੋਂ ਕਿਹੜਾ ਵਾਰ ਸੀ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ, 6 ਰੁੱਤਾਂ ਵਿੱਚੋਂ ਕਿਹੜੀ ਰੁੱਤ ਸੀ। ਥਿੱਤਾਂ ਵੈਸੇ 15 ਮੰਨੀਆਂ ਨੇ, ਪਰ ਮੈਂ 16 ਗਿਣੀਆਂ ਨੇ, ਏਕਮ ਤੋਂ ਲੈ ਕੇ 14 ਅਤੇ ਅਮਾਵਸ 15 ਥਿੱਤਾਂ ਹੋ ਗਈਆਂ ਅਤੇ ਪੂਰਨਮਾਸ਼ੀ 16 ਹੋ ਗਈਆਂ। ਭਾਵ ਇੱਕ ਕੁਸ਼ਲ ਪੱਖ ਆਉਂਦਾ ਹੈ, ਇੱਕ ਸ਼ੁਕਲ ਪੱਖ ਆਉਂਦਾ ਹੈ। ਕ੍ਰਿਸ਼ਨ ਪੱਖ ਭਾਵ ਕਾਲਾ ਹਨੇਰਾ ਹੁੰਦਾ ਜਦੋਂ ਰਾਤ ਨੂੰ, ਅਤੇ ਚਾਨਣਾ ਹਨੇਰਾ ਚਾਨਣਾ ਦੋ ਪੱਖ ਹਨ ਜਿਹਦੇ ਹਿਸਾਬ ਨਾਲ ਮੱਸਿਆ ਤੇ ਪੁੰਨਿਆ ਬਣਦੀ ਹੈ। ਛਿਆਂ ਰੁੱਤਾਂ ਵਿੱਚੋਂ ਕਿਹੜੀ ਰੁੱਤ ਸੀ? ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹੋ ਨਾ ਕੋਈ। ਮਾਹੋ ਮਹਿਣੇ ਮਹੀਨਾ, ਬਾਰਾਂ ਮਹੀਨਿਆਂ ਵਿੱਚੋਂ ਕਿਹੜਾ ਮਹੀਨਾ ਸੀ? ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੇ ਸੋਈ। ਮਹਾਰਾਜ ਤੁਸੀਂ ਦੱਸ ਦਿਓ ਕਿਹੜਾ ਮਹੀਨਾ, ਕਿਹੜਾ ਵਾਰ, ਕਿਹੜੀ ਥਿਤ ਸੀ? ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਅਸੀਂ ਵੀ ਨਹੀਂ ਜਾਣਦੇ, ਆਪੇ ਜਾਣੇ ਸੋਈ। ਹੋਰ ਕੌਣ ਜਾਣਦਾ? ਉਹ ਵਾਹਿਗੁਰੂ ਆਪ ਹੀ ਜਾਣਦਾ, ਉਹਦੇ ਤੋਂ ਬਿਨਾਂ ਹੋਰ ਕੋਈ ਦੂਜਾ ਜਾਣ ਨਹੀਂ ਸਕਿਆ। ਵਕਤ ਨ ਪਾਇਓ ਕਾਦੀਆਂ, ਜੇ ਲਿਖਣ ਲਿਖ ਕੁਰਾਨ। ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹੋ ਨਾ ਕੋਈ। ਮੇਰੀ ਸੁਰਤੀ ਉਧਰ ਪੱਖੇ ਵੱਲ ਚਲੇ ਗਈ, ਮੈਨੂੰ ਜ਼ੁਕਾਮ ਲੱਗ ਗਿਆ ਕੱਲ ਦਾ ਬਹੁਤ ਜ਼ਿਆਦਾ, ਤੇ ਤੁਸੀਂ ਹੁਣ ਗਰਮੀ ਚ ਬਹਿ ਨਹੀਂ ਸਕਦੇ। ਇਹ ਸ਼ਬਦ ਦਾ ਭੰਡਾਰ ਬੜਾ ਮਹਿੰਗਾ ਵਾ। ਗੁਰਦੁਆਰੇ ਜੇ ਤੁਹਾਨੂੰ ਕਿਹਾ ਜਾਵੇ ਨਾ ਵੀ ਇੱਕ ਲੱਤ ਦੇ ਭਾਰ ਖੜੇ ਹੋ ਜਾਓ, ਹੱਥ ਬੰਨ ਕੇ ਖਲੋਤੇ ਰਹੋ, ਤੇ ਇੱਦਾਂ ਹੀ ਖਲੋਣਾ ਚਾਹੀਦਾ। ਜੇ ਤੁਸੀਂ ਹੋਰ ਕੋਈ ਚੀਜ਼ ਲੈਣ ਵਾਸਤੇ ਪੰਜਾਬ ਦਾ, ਤੇ ਮੈਨੂੰ ਪਤਾ ਇੱਥੋਂ ਦਾ ਤੇ ਪਤਾ ਨਹੀਂ, ਸਾਡੇ ਮਿੱਟੀ ਦਾ ਤੇਲ ਲੈਣਾ ਹੋਵੇ ਲੈਣਾ ਲੱਗ ਜਾਂਦੀਆਂ, ਗੈਸ ਲੈਣ ਜਾਣਾ ਹੋਵੇ ਰਾਤ ਨੂੰ ਲੋਕ ਸਾਰੀ ਸਾਰੀ ਰਾਤ ਜਾਗਦੇ ਰਹਿੰਦੇ ਨੇ। ਇਸੇ ਕਰਕੇ ਧਰਮ ਦੀ ਦੁਨੀਆਂ ਵਿੱਚੋਂ ਲੋਕ ਬਹੁਤ ਘੱਟ ਲਾਭ ਖੱਟਦੇ ਨੇ, ਵੀ ਇੱਥੇ ਖਿਆਈ ਝੱਲਣ ਨੂੰ ਤਿਆਰ ਨਹੀਂ। ਇੱਥੇ ਸਾਨੂੰ ਵੱਧ ਤੋਂ ਵੱਧ ਖਿਆਈ ਝੱਲਿਆ ਕੁਝ ਮਿਲਣਾ, ਜਿੰਨਾ ਚਿਰ ਅਸੀਂ ਇਹ ਸਮਝਿਆ ਨਾ ਵੀ ਇੱਥੇ ਸਾਨੂੰ ਸਾਰੇ ਸੁੱਖ ਮੁਹੱਈਆ ਹੋਣ, ਤਾਂ ਫਿਰ ਅਸੀਂ ਪਰਮ ਤੱਤ ਨੂੰ ਕਿਵੇਂ ਪਾਵਾਂਗੇ? ਬਹੁਤ ਔਖੀ ਗੱਲ ਹੈ। ਇੱਥੇ ਤੇ ਜਨਮ ਦੀ ਬਾਜੀ ਲਾਉਣੀ ਪੈਂਦੀ ਹੈ, ਧੀਆਂ ਪੁੱਤਰ ਘਰਵਾਲੀ ਆਪਣਾ ਆਪ ਸਾਰਾ ਧਨ ਦੌਲਤ ਮਹਿਲ ਮਾੜੀਆਂ ਸਭੋ ਕੁਝ ਗੁਰੂ ਤੋਂ ਕੁਰਬਾਨ ਕਰਨ ਦੀ ਜਿਹੜਾ ਸਮਰੱਥਾ ਰੱਖਦਾ ਹੈ ਉਹ ਵਾਹਿਗੁਰੂ ਤੱਕ ਪਹੁੰਚ ਸਕਦਾ, ਬਾਕੀ ਤਾਂ ਪਿਛਾਂ ਹੀ ਰਹਿ ਜਾਂਦੇ ਨੇ। ਇਹ ਦੁਨੀਆਂ ਦੀ ਗੱਲ ਹੈ। ਸਾਡੇ ਮਨ ਚ ਵੀ ਖਿਆਲ ਹੁੰਦਾ ਚਲੋ ਚਾਰ ਪੈਸੇ ਮਿਲਣਗੇ, ਤੁਹਾਡੇ ਮਨ ਚ ਹੁੰਦਾ ਵੀ ਚਲੋ ਚਾਰ ਪੈਸੇ ਦੇ ਕੇ ਕਥਾ ਸੁਣ ਆਵਾਂਗੇ, ਨਾ ਪੈਸੇ ਲੈ ਕੇ ਹੀ ਉਹ ਰਾਹ ਦੱਸਿਆ ਜਾ ਸਕਦਾ, ਨਾ ਪੈਸੇ ਦੇ ਕੇ ਹੀ ਉੱਥੇ ਪਹੁੰਚਿਆ ਜਾ ਸਕਦਾ। ਉਹ ਕੋਈ ਮੰਜ਼ਿਲ ਹੋਰ ਹੀ ਹੈ। ਇਸ ਵਾਸਤੇ ਬਹੁਤ ਘੱਟ ਵਪਾਰੀ ਹਨ ਪਰਮਾਰਥ ਦੇ, ਪਰ ਜਿਹੜੇ ਇਸ ਰਾਹ ਤੇ ਆਏ ਹਨ ਉਹਨਾਂ ਤੋਂ ਤਾਂ ਕੁਰਬਾਨ ਜਾਣਾ ਚਾਹੀਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਵੀ ਧਨ ਦੌਲਤ ਬਹੁਤਿਆਂ ਨੇ ਪ੍ਰਾਪਤ ਕਰ ਲਈ, ਪਰ ਪ੍ਰਭੂ ਦੀ ਪ੍ਰਾਪਤੀ ਵਿਰਲਿਆਂ ਨੂੰ ਹੋਈ। ਇਸ ਵਾਸਤੇ ਥੋੜੀ ਖਿਆਈ ਝੱਲਣ ਨਾਲ ਹੋ ਸਕਦਾ, ਮੇਰਾ ਚਿੱਤ ਨਹੀਂ ਚਾਹੁੰਦਾ ਵੀ ਸੰਗਤ ਕਿਤੇ ਨਾਰਾਜ਼ ਹੋ ਜਾਵੇ। ਕੱਲ ਵੀ ਮੈਂ ਇੱਕ ਮਾਈ ਨੂੰ ਕੋਈ ਗੱਲ ਕਹਿ ਦਿੱਤੀ ਤੇ ਸਾਰਾ ਦਿਨ ਪਛਤਾਉਂਦਾ ਰਿਹਾ ਵੀ ਕੱਲ ਨੂੰ ਉਹਦਾ ਦਿਲ ਦੁਖਾਇਆ, ਹੋ ਸਕਦਾ ਮੈਨੂੰ ਗਾਲਾਂ ਕੱਢਦੀ ਹੋਵੇ। ਪਰ ਸੰਗਤ ਦੇ ਵਿੱਚ ਗੁਰੂ ਨੂੰ ਵਿਆਪਕ ਵੇਖਣਾ ਇਹ ਵੀ ਅਜੇ ਸਾਡੇ ਭਾਗ ਜਦੋਂ ਜਾਗਣਗੇ ਉਦੋਂ ਹੀ ਹੋ ਸਕੇਗਾ। ਤੇ ਸਾਰੀ ਸੰਗਤ ਵਿੱਚੋਂ ਹਜ਼ਾਰ ਬੰਦਾ ਰੋਜ਼ ਆਉਂਦਾ, ਉਹਦੇ ਵਿੱਚੋਂ ਇੱਕ ਬੰਦਾ ਗੁਰੂ ਨੂੰ ਵੇਖ ਲਵੇ ਤੇ ਸਮਝੋ ਵੀ ਹਜ਼ਾਰ ਦਾ ਹੀ ਨਿਸਤਾਰਾ ਹੋ ਗਿਆ। ਹਜ਼ਾਰ ਬੰਦਾ ਕਥਾ ਸੁਣਾ ਰਿਹਾ ਉਹਦੇ ਵਿੱਚੋਂ ਇੱਕ ਹੀ ਗੁਰੂ ਭਗਤੀ ਵਾਲਾ ਹੋਵੇ, ਸਾਰਿਆਂ ਦਾ ਬੇੜਾ ਪਾਰ ਹੋ ਜਾਵੇਗਾ। ਤੇ ਸੰਗਤ ਕਰਨ ਵਾਲਿਆਂ ਵਿੱਚੋਂ ਵੀ ਇੱਕ ਹੀ ਨਿਕਲ ਆਵੇ ਨਿਤਰ ਆਵੇ ਤੇ ਸਾਰਿਆਂ ਦਾ ਬੇੜਾ ਪਾਰ ਹੋ ਜਾਂਦਾ। ਗੁਰਮੁਖ ਕੋਟ ਉਧਾਰ ਦਾ ਦੇ ਨਾਵੇਂ ਏਕ ਕਣੀ, ਕਣੀ ਕਿਣਕਾ ਮਾਤਰ, ਕਿਣਕਾ ਏਕ ਜਿਸ ਜੀ ਵਸਾਵੇ, ਤਾਂ ਕਿ ਮਹਿਮਾ ਗਣੀ ਨਾ ਆਵੇ। ਉਸ ਨਾਮ ਦੀ ਮਹਿਮਾ ਦੀ ਕੌਣ ਗਿਣਤੀ ਪਾ ਸਕਦਾ ਹੈ? ਨਹੀਂ ਪਾਈ ਜਾ ਸਕਦੀ। ਵਾਹਿਗੁਰੂ ਦੀ ਬੇਨਤਤਾ ਨੂੰ ਨਾ ਤੇ ਅੱਜ ਤੱਕ ਹੋ ਗਏ ਸਮਗਰ ਰਿਸ਼ੀਆਂ ਮੁਨੀਆਂ ਵਿੱਚੋਂ ਕੋਈ ਅੰਤ ਪਾ ਸਕਿਆ ਹੈ, ਨਾ ਕਿਸੇ ਅਵਤਾਰ ਨੇ ਅੰਤ ਪਾਇਆ। ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਨਾ ਕਿਸੇ ਪੀਰ ਪੈਗੰਬਰ ਨੇ ਹੀ ਉਸ ਦਾ ਅੰਤ ਪਾਇਆ ਹੈ। ਮੁਸਲਮਾਨਾਂ ਵਿੱਚ ਮੁਹੰਮਦ ਦੀ ਜੋ ਗੱਲ ਹੈ ਉਹ ਹੋਰ ਕਿਸੇ ਦੀ ਨਹੀਂ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੱਸਦੇ ਹਨ ਕਿ ਵਕਤ ਨਾ ਪਾਇਓ ਕਾਦੀਆਂ, ਕਾਦੀਆਂ ਮੈਣੇ ਕਾਜੀਆਂ, ਕਾਜੀਆਂ ਨੂੰ ਵੀ ਉਹ ਵਕਤ ਨਹੀਂ ਲੱਭਾ। ਵਕਤ ਮੈਣੇ ਟਾਈਮ, ਉਹ ਸਮਾਂ, ਵਕਤ ਅਰਬੀ ਦਾ ਸ਼ਬਦ ਹੈ। ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ, ਜੇ ਪਾਇਆ ਹੁੰਦਾ ਸਮਾਂ ਤੇ ਕੁਰਾਨ ਸ਼ਰੀਫ ਦੇ ਵਿੱਚ ਜ਼ਰੂਰ ਲਿਖ ਦਿੰਦੇ ਵੀ ਇਸ ਸਮੇਂ ਵਾਹਿਗੁਰੂ ਨੇ ਜਗਤ ਰਚਿਆ, ਪਰ ਨਹੀਂ ਸਮਾਂ ਮਿਲਿਆ। ਇਸ ਵਾਸਤੇ ਮੈਂ ਤੂੰ ਕੌਣ ਹਾਂ ਜੋ ਇਹ ਗੱਲ ਦਾਅਵੇ ਨਾਲ ਕਹਿ ਸਕੀਏ ਕਿ ਸਾਨੂੰ ਪਤਾ ਹੈ? ਸਾਨੂੰ ਕੱਖ ਵੀ ਪਤਾ ਨਹੀਂ ਪ੍ਰਭੂ ਦੇ ਬਾਰੇ ਵਿੱਚ। ਨਿਰਬੂਝ ਹੈ ਹੇ ਵਾਹਿਗੁਰੂ, ਤੇਰਾ ਬੁਝਣਾ ਬੜਾ ਕਠਿਨ ਹੈ। ਜਿਹਦੇ ਉੱਤੇ ਤੂੰ ਆਪ ਦੇ ਆਲਤਾ ਕਰਦਾ ਹੈ ਉਹਨੂੰ ਆਪਣਾ ਸਵੈ ਸਰੂਪ ਵਿਖਾ ਦਿੰਦਾ ਹੈ, ਉਹਦੀ ਬੂਝ ਉਹਦੀ ਸੂਝ ਸਮਝ ਵਿੱਚ ਇਹ ਗੱਲ ਆਉਂਦੀ ਹੈ। ਨਿਰਭਾਵ ਨਰਦਾ ਵੀ ਲਿਆ ਹੈ, 84 ਲੱਖ ਜੂਨਾਂ ਹਨ ਤੇ 84 ਲੱਖ ਜੂਨਾਂ ਵਿੱਚੋਂ ਵਾਹਿਗੁਰੂ ਦੀ ਪ੍ਰਾਪਤੀ ਵਾਹਿਗੁਰੂ ਦੀ ਕਿਰਪਾ ਨਾਲ ਕਿਸੇ ਨੂੰ ਵੀ ਹੋ ਸਕਦੀ ਹੈ। ਪਰ ਮਨੁੱਖ ਦੀ ਸਮਝ ਇਹ ਕਹਿੰਦੀ ਹੈ ਕਿ ਅਵਰ ਜੂਨ ਤੇਰੀ ਪਨਹਾਰੀ, ਗੁਰਦੇਵ ਵੀ ਇਹ ਕਹਿ ਰਹੇ ਹਨ। ਇਸ ਜਗਤ ਵਿੱਚ ਹੈ ਮਨੁੱਖ, ਤੂੰ ਸਰਦਾਰ ਹੈ, ਤੂੰ ਸ਼੍ਰੋਮਣੀ ਹੈ, ਤੇਰੀ ਸਰਦਾਰੀ ਹੈ, ਬਾਕੀ ਸਾਰੇ ਤੇਰਾ ਪਾਣੀ ਭਰਨ ਵਾਲੇ ਹਨ। ਮਨੁੱਖ ਨੂੰ ਸਾਰਿਆਂ ਨਾਲੋਂ ਜ਼ਿਆਦਾ ਸਮਝਦਾਰ ਮੰਨਿਆ ਹੈ, ਪਰ ਜੇ ਮਨੁੱਖ ਨਾਲੋਂ ਪਸ਼ੂਆਂ ਵਿੱਚ ਹੀ ਸਿਆਣਪ ਜ਼ਿਆਦੀ ਵੇਖੀ ਜਾਵੇ। ਚਾਣਕੇ ਵਿੱਚ ਕੁੱਤੇ ਦੇ ਗੁਣ, ਘੋੜੇ ਦੇ ਗੁਣ, ਕਾਂ ਦੇ ਗੁਣ ਲਿਖੇ ਨੇ, ਜਿਹੜੇ ਮਨੁੱਖ ਵਿੱਚ ਨਹੀਂ ਹਨ। ਕੁੱਤਾ ਮਾਲਕ ਦਾ ਵਫ਼ਾਦਾਰ ਮੰਨਿਆ ਹੈ, ਇੰਨਾ ਮਨੁੱਖ ਮਨੁੱਖ ਦਾ ਵਫ਼ਾਦਾਰ ਨਹੀਂ। ਇਸੇ ਕਰਕੇ ਭਗਤ ਜੀ ਨੂੰ ਪ੍ਰਮਾਣ ਦੇਣ ਲੱਗਿਆਂ ਕੁੱਤੇ ਦਾ ਨਾਂ ਸਾਹਮਣੇ ਲਿਆਉਣਾ ਪਿਆ। ਸਾਨੂੰ ਵੀ ਸਮਝਾਇਆ ਹੈ ਕਿ ਤੁਸੀਂ ਵੀ ਏਦਾਂ ਅਰਦਾਸ ਕਰੋ, ਹਉਂ ਕੂਕਰ ਤੇਰੇ ਦਰਬਾਰ, ਭੌਂਕੇ ਆਗੇ ਬਦਨ ਪਸਾਰ, ਸਵਾਮੀ ਕੋ ਗ੍ਰਿਹੋ ਜਿਉਂ ਸਦਾ, ਸਵਾਨ ਤਜਿਤ ਨਹੀਂ ਨਿਤ, ਨਿਤ ਮੈਣੇ ਨਿਤਾ ਪ੍ਰਤੀ। ਮਾਲਕ ਡੰਡਾ ਵੀ ਮਾਰੇ, ਰੋਟੀ ਨਾ ਵੀ ਪਾਵੇ, ਬੁਰਕੀ ਨਾ ਪਾਵੇ, ਗਾਲਾਂ ਕੱਢੇ। ਤੁਸੀਂ ਅੱਜ ਹੀ ਪ੍ਰਧਾਨ ਨੂੰ ਗਾਲਾਂ ਕੱਢ ਕੇ ਵੇਖੋ, ਸੈਕਟਰੀ ਨੂੰ, ਅਗਲੇ ਦਿਨੇ ਆਉਂਦਾ ਕਿ ਨਹੀਂ ਆਉਂਦਾ। ਗ੍ਰੰਥੀ ਨੂੰ ਗਾਲਾਂ ਕੱਢੋ, ਕਿਸੇ ਰਾਗੀ ਢਾਡੀ ਨੂੰ ਤੁਸੀਂ ਗਾਲਾਂ ਕੱਢੋ, ਉਹਨੇ ਕਹਿਣਾ ਮੈਂ ਸਾਰੀ ਉਮਰ ਤੁਹਾਡੇ ਮੱਥੇ ਨਹੀਂ ਲੱਗਣਾ। ਪਰ ਭਗਤਾਂ ਵਿੱਚ ਇਹ ਲੱਛਣ ਹੈ, ਸੰਤਾਂ ਵਿੱਚ ਇਹ ਤਾਰੀਫ਼ ਹੈ, ਉਹਨਾਂ ਨੂੰ ਜਿੰਨੀਆਂ ਮਰਜ਼ੀ ਗਾਲਾਂ ਕੱਢ ਲਓ, ਉਹਨਾਂ ਦਾ ਕੱਖ ਨਹੀਂ ਵਿਗੜਦਾ। ਉਹ ਜਾਣਦੇ ਵੀ ਇਹਨਾਂ ਵਿਚਾਰਿਆਂ ਦੇ ਵੱਸ ਵੀ ਕੀ ਹੈ, ਇਹਨਾਂ ਨੂੰ ਇੰਨੀ ਸੂਝ ਸਮਝ ਨਹੀਂ। ਕਿਸੇ ਆਉਣ ਵਾਲੇ ਸਤਸੰਗੀ ਦਾ ਅਪਮਾਨ ਹੋ ਜਾਵੇ। ਇੱਕ ਥਾਂ ਮੈਂ ਗਿਆ, ਉੱਥੇ ਉਹ ਮੱਥਾ ਟੇਕਣ ਕੋਈ ਪ੍ਰੇਮੀ ਆਇਆ, ਕਹਿੰਦਾ ਲੈ ਗ੍ਰੰਥੀ ਸੁੱਤਾ ਪਿਆ, ਪ੍ਰਸ਼ਾਦ ਨਹੀਂ ਦਿੱਤਾ। ਵੇ ਤੂੰ ਵੇਲੇ ਸਿਰੇ ਆ, ਜਦੋਂ ਸੰਗਤ ਹੁੰਦੀ ਪ੍ਰਸ਼ਾਦ ਲੈ ਲਾ, ਤੇ ਉਹਨੇ ਪ੍ਰਸ਼ਾਦ ਲੈ ਵੀ ਲਿਆ ਆਪੇ। ਤੇ ਉਹ ਗ੍ਰੰਥੀ ਸਿੰਘ ਨੂੰ ਜਾ ਕੇ ਬੂਹਾ ਖੜਕਾ ਕੇ ਕਹਿਣ ਲੱਗਾ ਵੀ ਕਿਉਂ ਤੂੰ ਡਿਊਟੀ ਤੇ ਨਹੀਂ ਹਾਜ਼ਰ? ਕਹਿੰਦਾ ਵੀ ਗੱਲ ਕੀ? ਕਹਿੰਦਾ ਮੈਂ ਪ੍ਰਸ਼ਾਦ ਨਹੀਂ ਦਿੱਤਾ ਮੈਨੂੰ। ਫਿਰ ਪ੍ਰਸ਼ਾਦ ਤੂੰ ਲੈ ਲਿਆ? ਕਹਿੰਦਾ ਮੈਂ ਇਸ਼ਨਾਨ ਕਰਕੇ ਨਹੀਂ ਆਇਆ। ਕਹਿੰਦਾ ਫਿਰ ਆਇਆ ਕੀ ਲੈਣ ਇੱਥੇ? ਇਸ਼ਨਾਨ ਨਹੀਂ ਸੀ ਕੀਤਾ ਤੇ ਆਉਣਾ ਹੀ ਨਹੀਂ ਸੀ। ਭਾਵ ਜਦੋਂ ਸਤਿਗੁਰੂ ਜੀ ਦੀ ਕਿਰਪਾ ਹੁੰਦੀ ਹੈ ਤਾਂ ਸਾਨੂੰ ਕੁਝ ਸ਼ੁਭ ਗੁਣ ਪ੍ਰਾਪਤ ਹੁੰਦੇ ਹਨ। ਤਾਣ ਹੁੰਦੇ ਹੋਏ ਨਿਤਾਣਾ, ਮਾਣ ਹੁੰਦੇ ਹੋਏ ਨਿਮਾਣਾ, ਮਾਣ ਹੁੰਦਿਆਂ ਨਿਮਾਣੇ ਬਣਨਾ, ਤਾਣ ਮਹਿਣੇ ਸ਼ਕਤੀ ਹੁੰਦਿਆਂ ਸ਼ਕਤੀ ਨੂੰ ਜਰ ਕੇ ਰੱਖਣਾ, ਤਾਂ ਕੁਝ ਗੁਰੂ ਨਾਨਕ ਦੇ ਘਰੋਂ ਪ੍ਰਾਪਤ ਹੁੰਦਾ ਹੈ। ਇੱਥੋਂ ਵਧੀ ਕਧਾਰੀ ਸੱਖਣਾ ਹੀ ਰਹਿ ਗਿਆ। ਨਿਮਰਤਾਵਾਨ ਲੋਕਾਂ ਦੀਆਂ ਝੋਲੀਆਂ ਭਰੀਆਂ ਹਨ। ਨਿਰਮਹਿਣੇ ਨਰ, ਨੰਨਾ ਤੇ ਪੈਰ ਚਰਾਰਾ, ਨਰ ਦਾ ਅਰਥ ਬਣ ਜਾਂਦਾ ਮਨੁੱਖ। ਜਿਹੜਾ ਮਨੁੱਖ ਹੈ ਨਾ, ਨਿਰਬੂਝ ਹੈ, ਮਨੁੱਖ ਬੁੱਝ ਸਕਦਾ ਹੈ। ਕੁਝ ਸੁਧਾਰਕਾਂ ਨੇ ਇੱਦਾਂ ਅਰਥ ਲਾਇਆ ਹੈ ਕਿ ਮਨੁੱਖ ਅੰਦਰ ਸ਼ਕਤੀ ਹੈ, 84 ਲੱਖ ਜੂਨਾਂ ਵਿੱਚ ਹੇ ਵਾਹਿਗੁਰੂ ਤੂੰ ਪ੍ਰਾਪਤ ਨਹੀਂ ਹੋ ਸਕਦਾ। ਇੱਕ ਕਿਲਾ ਸੀ, ਉਸ ਕਿਲੇ ਦੇ 84 ਦਰਵਾਜ਼ੇ ਹਨ। ਉਸ ਵਿੱਚ ਕੋਈ ਅੰਧਾ ਆਦਮੀ ਚਲਾ ਗਿਆ, ਅੱਖਾਂ ਤੋਂ ਦਿਸਦਾ ਨਹੀਂ, ਟੋ ਟੋ ਕੇ ਇੱਧਰ ਉੱਧਰ ਤੁਰਦਾ, ਪਰ ਬੜਾ ਚੀਕ ਝਿਹਾੜਾ ਪਾਇਆ, ਕੁਰਲਾਇਆ, ਵਰਲਾਪ ਕੀਤਾ, ਦੁਹਾਈ ਦਿੱਤੀ ਕਿ ਕੋਈ ਰੱਬ ਦਾ ਤਰਸ ਕਰਕੇ ਮੈਨੂੰ ਰਾਹ ਦੱਸ ਦਿਓ, ਮੈਂ ਇਸ ਕੈਦ ਖਾਨੇ ਵਿੱਚੋਂ ਬਾਹਰ ਨਿਕਲ ਜਾਵਾਂ। ਕਿਸੇ ਸੱਜਣ ਪੁਰਸ਼ ਨੂੰ ਦਇਆ ਆ ਗਈ, ਕਿਉਂ ਸਾਰੇ ਲੋਕ ਤੇ ਇੱਕੋ ਜਿਹੇ ਨਹੀਂ ਨਾ ਹੁੰਦੇ। ਜਿੱਥੇ 10 ਬੰਦੇ ਬੈਠੇ ਹੋਣ, ਉਹ 10 ਵਿੱਚੋਂ 10 ਬੰਦਿਆਂ ਅੰਦਰ ਚੰਗਿਆਈ ਵੀ ਹੁੰਦੀ ਹੈ ਤੇ ਬੁਰਿਆਈ ਵੀ ਹੁੰਦੀ ਹੈ। ਪੰਡਿਤ ਹਰਦਿਆਲ ਜੀ ਨੇ ਤੇ ਸਾਲ ਕਾਵਲੀ ਵਿੱਚ ਸਪਸ਼ਟ ਲਿਖ ਦਿੱਤਾ ਵੀ ਜਗਤ ਵਿੱਚ ਐਸਾ ਕੋਈ ਜੀਵ ਨਹੀਂ ਜਿਹੜਾ ਭਲਾਈ ਹੋਵੇ, ਤੇ ਜਗਤ ਵਿੱਚ ਐਸਾ ਵੀ ਕੋਈ ਜੀਵ ਨਹੀਂ ਜਿਹੜਾ ਨਿਰਾ ਬੁਰਾਈ ਹੋਵੇ। ਬੁਰਾਈ ਵੀ ਹਰ ਮਨੁੱਖ ਵਿੱਚ ਹੈ ਤੇ ਭਲਾਈ ਵੀ, ਪਾਪੀ ਵੀ ਹਰ ਮਨੁੱਖ ਹੈ ਤੇ ਪੁੰਨੀ ਵੀ, ਪਰ ਸਾਡੇ ਪਾਪ ਅਜੇ ਪ੍ਰਗਟ ਨਹੀਂ ਹੋਏ, ਗੁਪਤ ਹਨ। ਇਸ ਵਾਸਤੇ ਲੋਕ ਸਾਨੂੰ ਧਰਮਾਤਮਾ ਜਾਂ ਪੁੰਨ ਆਤਮਾ ਕਹਿੰਦੇ ਹਨ। ਇਹ ਵਾਹਿਗੁਰੂ ਦੀ ਬਰਕਤ ਹੈ ਕਿ ਗੁਣ ਪ੍ਰਗਟ ਹਨ, ਔਗੁਣ ਢਕੇ ਹੋਏ ਹਨ, ਜਿਨ੍ਹਾਂ ਦਾ ਸਦਕਾ ਮਨੁੱਖ ਸਨਮਾਨ ਪਾ ਰਿਹਾ ਹੈ। ਜਿਸ ਦਿਨ ਸਾਡੇ ਪਾਪਾਂ ਦਾ ਪਰਦਾ ਲਾਂਭੇ ਹੋ ਗਿਆ, ਉਸ ਦਿਨ ਮਨੁੱਖ ਆਪਣੀ ਤਸਵੀਰ ਆਪ ਹੀ ਰੋਜ਼ ਵੇਖ ਲਵੇ ਤੇ ਇਸ ਨੂੰ ਹੰਕਾਰ ਨਾ ਹੋਵੇ। ਪਰ ਅਸੀਂ ਉਪਦੇਸ਼ ਦੂਜਿਆਂ ਨੂੰ ਦੇਣਾ ਚਾਹੁੰਦੇ ਹਾਂ ਵੀ ਬਾਣੀ ਤੁਹਾਨੂੰ ਉਪਦੇਸ਼ ਦਿੰਦੀ, ਫਿਰ ਤਾੜ ਕੇ ਉਪਦੇਸ਼ ਦਿੰਦੇ ਹਾਂ, ਡਾਂਟ ਕੇ ਉਪਦੇਸ਼ ਦਿੰਦੇ ਹਾਂ। ਉੱਤਮ ਬਖਤੇ ਜਿਹੜੇ ਹਨ ਉਹ ਬਾਣੀ ਦਾ ਉਪਦੇਸ਼ ਆਪਣੇ ਮਨ ਨੂੰ ਦਿੰਦੇ ਹਨ ਕਿ ਆਪਣੇ ਮਨ ਨੂੰ ਸਮਝਾਉਣਾ ਹੈ, ਪ੍ਰਥਮੇ ਮਨ ਪ੍ਰਬੋਧੇ ਆਪਣਾ, ਪਾਛੇ ਅਵਰ ਰਿਝਾਵੇ, ਫਿਰ ਦੂਜਿਆਂ ਨੂੰ ਉਪਦੇਸ਼ ਦੇਣਾ। ਉਹ ਉਪਦੇਸ਼ ਬਹੁਤਾ ਲਾਭਦਾਇਕ ਹੈ, ਪਰ ਇੰਨੀ ਸਾਡੀ ਕਮਾਈ ਅਤੇ ਕਰਨੀ ਨਹੀਂ ਹੈ। 84 ਦਰਵਾਜ਼ਿਆਂ ਵਾਲੇ ਕਿਲੇ ਵਿੱਚ ਮਨੁੱਖ ਰੋ ਕੁਰਲਾ ਰਿਹਾ, ਕਿਸੇ ਨੂੰ ਦਇਆ ਆ ਗਈ। ਉਹ ਜਾਣਦਾ ਸੀ ਹੈ ਅੰਨਾ, ਕਿਵੇਂ ਖੁੱਲ੍ਹੇ ਦਰਵਾਜ਼ੇ ਥਾਣੀ ਬਾਹਰ ਲੰਘੇਗਾ, ਪਰ ਉਸਨੇ ਜੁਗਤੀ ਦੱਸ ਦਿੱਤੀ ਵੀ ਮਿੱਤਰਾ ਇੰਜ ਕਰ, ਕੰਧ ਦੇ ਨਾਲ ਨਾਲ ਟੋ ਟੋ ਕੇ ਤੁਰਿਆ ਜਾ, ਇੱਕ ਦਰਵਾਜ਼ਾ ਖੁੱਲ੍ਹਾ ਵਾ, ਉਹਦੇ ਥਾਣੀ ਬਾਹਰ ਲੰਘ ਜਾਣਾ। ਜਿਹੜਾ ਦਰਵਾਜ਼ਾ ਖੁੱਲ੍ਹਾ ਸੀ, ਕਹਿੰਦੇ ਟੁੰਦਾ ਟੁੰਦਾ ਜਦੋਂ ਉੱਥੇ ਆਇਆ ਨਾ, ਉਹਦੇ ਸਿਰ ਵਿੱਚ ਗੰਜ ਸੀ, ਸਿਰੋਂ ਗੰਜਾ ਸੀ। ਗੰਜੇ ਬੰਦੇ ਨੂੰ ਸਿਰ ਵਿੱਚ ਜ਼ਿਆਦੀ ਖੁਰਕ ਹੁੰਦੀ ਹੈ, ਉਹ ਸਿਰ ਖੁਰਕਣ ਲੱਗ ਪਿਆ ਤੇ ਸਿਰ ਖੁਰਕਦਿਆਂ ਖੁਰਕਦਿਆਂ ਦਰਵਾਜ਼ਾ ਲੰਘ ਗਿਆ। ਅੱਗੇ ਫਿਰ ਸਾਰੇ ਦਰਵਾਜ਼ੇ ਬੰਦ ਹੀ ਸਨ, ਫਿਰ ਰੋਇਆ, ਫਿਰ ਕੁਰਲਾਇਆ ਵੀ ਕੋਈ ਦਰਵਾਜ਼ਾ ਖੁੱਲ੍ਹਾ ਨਹੀਂ। 84 ਲੱਖ ਜੂਨਾਂ ਨੇ, ਤੇ ਇਹਨਾਂ ਜੂਨਾਂ ਵਿੱਚੋਂ ਦੀ ਜੀਵ ਇੱਕ ਵਾਰ ਨਹੀਂ ਸੈਂਕੜੇ ਵੇਰੇ ਭ੍ਰਮਣ ਕਰ ਚੁੱਕਾ, ਇਸ ਕੈਦ ਵਿੱਚੋਂ ਦੀ ਕਈ ਵਾਰ ਲੰਘ ਚੁੱਕਾ, ਕਈ ਵਾਰ ਜੰਮਿਆ, ਕਈ ਵਾਰ ਮਰਿਆ, ਕਈ ਵਾਰ ਬਾਪ ਬਣਿਆ, ਕਈ ਵਾਰਾਂ ਬੇਟਾ ਬਣਿਆ, ਕਈ ਵਾਰਾਂ ਮਾਂ, ਕਈ ਵਾਰਾਂ ਧੀ। ਜਿਨ੍ਹਾਂ ਲੋਕਾਂ ਨੇ ਪੁਰਾਣੇ ਗ੍ਰੰਥ ਪੜ੍ਹੇ ਨੇ ਉਹਨਾਂ ਨੂੰ ਇਸ ਗੱਲ ਦਾ ਗਿਆਨ ਹੈ। ਰਾਮਚੰਦਰ ਜੀ ਦੇ ਗੁਰੂ ਵਿਸ਼ਿਸ਼ਟ ਜੀ ਹੋਏ ਨੇ, ਸੋ ਉਹਨਾਂ ਦਾ ਸਵਾਲ ਜਵਾਬ ਹੈ ਤੇ ਕਾਫੀ ਵੱਡਾ ਗ੍ਰੰਥ ਹੈ। ਉਹਦੇ ਵਿੱਚ ਪੂਰਵਲੇ ਜਨਮਾਂ ਦੀਆਂ ਕਥਾ ਪੜ੍ਹੀਆਂ। ਇੱਕ ਦਿਨ ਮੈਂ ਕਥਾ ਪੜ੍ਹ ਰਿਹਾ ਸੀ ਵੀ ਜੇ ਮਨੁੱਖ ਨੂੰ ਪਤਾ ਲੱਗ ਜਾਵੇ ਨਾ ਵੀ ਇਹ ਕੌਣ ਹੈ, ਇਹ ਕੌਣ ਹੈ, ਉਹਦਾ ਜਿਉਣਾ ਔਖਾ ਹੋ ਜਾਵੇ। ਸਤਿਗੁਰੂ ਪਾਤਸ਼ਾਹ ਜੀ ਨੇ ਦਇਆ ਮਾਇਆ ਕਿਰਪਾ ਕਰਕੇ ਸਾਨੂੰ 84 ਦੇ ਚੱਕਰ ਚੋਂ ਕੱਢਣ ਵਾਸਤੇ 1430 ਪੰਨਿਆਂ ਦਾ ਬੜਾ ਸੁੰਦਰ ਉਪਦੇਸ਼ ਦਿੱਤਾ ਹੈ। ਹੁਣ ਜਿਸ ਵੇਲੇ ਉਹ ਆਦਮੀ ਅਗਾਂਹ ਲੰਘਿਆ, ਦਰਵਾਜ਼ੇ ਸਾਰੇ ਬੰਦ ਸਨ, ਉਹਨੂੰ ਫਿਰ ਉਸ ਸੂਝਵਾਨ ਬੰਦੇ ਨੇ ਸਮਝਾਇਆ ਵੀ ਦਰਵਾਜ਼ਾ ਤੇ ਖੁੱਲ੍ਹਾ ਆਇਆ ਸੀ, ਪਰ ਤੂੰ ਤੇ ਸਿਰ ਖੁਰਕਦਿਆਂ ਖੁਰਕਦਿਆਂ ਨੰਘਾ ਦਿੱਤਾ। 84 ਲੱਖ ਜੂਨਾਂ ਵਿੱਚ ਜੀਵ ਭਰਮਣ ਕਰ ਰਿਹਾ, ਹੁਣ ਮਨੁੱਖਾ ਦੇਹ ਦਾ ਦਰਵਾਜ਼ਾ ਖੁੱਲ੍ਹਾ ਹੈ, ਵਾਹਿਗੁਰੂ ਨੂੰ ਜਦ ਮਰਜ਼ੀ ਮਿਲ ਲਵੋ, ਕੱਲ ਦੀ ਗੱਲ ਨਹੀਂ, ਅੱਜ ਹੀ ਮਿਲ ਪਵੇ, ਤੁਹਾਡੇ ਆਪਣੇ ਤੇ ਗੱਲ ਨਿਰਭਰ ਹੈ, ਪਰ ਅਸੀਂ ਖੁਦ ਵੀ ਮਿਲਣ ਵਾਸਤੇ ਰਾਜ਼ੀ ਨਹੀਂ। ਭਾਅ ਹੀ ਪੁੱਛਦੇ ਹਾਂ, ਕਈਆਂ ਦਾ ਸੁਭਾਅ ਹੀ ਹੁੰਦਾ ਦੁਕਾਨਾਂ ਤੇ ਜਾ ਕੇ ਚੀਜ਼ਾਂ ਵੇਖਣੀਆਂ, ਖਰੀਦਣੀ ਨਹੀਂ। ਵਾਹਿਗੁਰੂ ਦੀ ਪ੍ਰਾਪਤੀ ਦਾ ਮਾਰਗ ਗੁਰੂ ਨਾਨਕ ਦੇਵ ਜੀ ਨੇ ਸਪਸ਼ਟ ਹੀ ਲਿਖ ਦਿੱਤਾ ਹੈ। ਕਿਹੜੇ ਕਿਹੜੇ ਮਾਰਗ ਲਿਖੇ ਨੇ ਇੱਕ ਅੱਧਾ ਦੱਸਣਾ ਵੀ ਤੇ ਪਵੇਗਾ ਨਾ। ਲੱਖਾਂ ਵਿਧੀਆਂ ਕਰੋੜਾਂ ਜੁਗਤੀਆਂ ਲਿਖ ਦਿੱਤੀਆਂ ਨੇ। ਜਿਸ ਵੇਲੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਮਨਸੀਆ ਪਿੰਡ ਤੋਂ ਭਗੀਰਥ ਚੱਲ ਕੇ ਗਿਆ ਹੈ, ਭਗੀਰਥ ਦੇਵੀ ਦਾ ਭਗਤ ਹੋਇਆ ਹੈ। ਅੰਬ ਕਾਤੋ ਤਲਾਸੀ ਤਲਾ ਸਾਕਣੀ ਸੁੰਬਰੀ ਸੋ ਪ੍ਰਭਾ ਸੋ ਬ੍ਰਹਮਾਂਡ ਡਾਕਣੀ ਦਸਮ ਗ੍ਰੰਥ ਵਿੱਚ ਅਚਕੜੇ ਆਏ ਹਨ, ਅਸਤੋਤਰ ਆਏ ਹਨ ਵੱਖ ਵੱਖ ਦੇਵੀ ਦੇਵਤਿਆਂ ਦੇ। ਵੈਸੇ ਅਕਾਲ ਪੁਰਖ ਦੀ ਅਰਾਧਨਾ ਵਿੱਚ ਹੀ ਇਹ ਸਭੋ ਕੁਝ ਉਚਾਰਨ ਹੋਇਆ ਹੈ। ਮਨਸੀਆ ਪਿੰਡ ਹੈ ਕਪੂਰਥਲੇ ਦੇ ਲਾਗੇ, ਸੁਲਤਾਨਪੁਰ ਲੋਧੀ ਲਾਗੇ। ਉੱਥੇ ਇੱਕ ਦੇਵੀ ਨੂੰ ਮੰਨਣ ਵਾਲਾ ਦੇਵੀ ਦਾ ਬੜਾ ਉੱਘਾ ਭਗਤ ਹੋਇਆ, ਉਹਦਾ ਨਾਮ ਸੀ ਭਗੀਰਥ। ਰਾਤ ਨੂੰ ਵੀ ਸੇਵਾ ਕਰਦਾ, ਦਿਨੇ ਵੀ ਜਾ ਕੇ ਸੇਵਾ ਕਰਦਾ। ਕਈਆਂ ਗੁਰਦੁਆਰਿਆਂ ਚ ਵੇਖਿਆ ਆਪ ਹੀ ਕਈ ਸੱਜਣ ਜਿਹੜੇ ਨੇ ਉਹ ਲੰਗਰ ਚ ਬੜੀ ਸੇਵਾ ਕਰਦੇ ਨੇ, ਸਾਰੇ ਕਮਰੇ ਸਾਫ ਕਰਦੇ ਨੇ। ਜਿਸ ਸੇਵਾ ਵੱਲ ਕੋਈ ਬੰਦਾ ਧਿਆਨ ਨਹੀਂ ਦਿੰਦਾ ਉਹਨੂੰ ਉਹ ਸੇਵਾ ਕਰਨੀ, ਉਹ ਸੇਵਾ ਵਾ। ਜਿਹੜਾ ਕੰਮ 20 ਆਦਮੀ ਕਰ ਰਹੇ ਨੇ ਉਹ ਕੰਮ ਜਾ ਕੇ ਆਪ ਲੱਗ ਪੈਣਾ, ਉਹ ਕੋਈ ਇੰਨੀ ਵੱਡੀ ਸੇਵਾ ਨਹੀਂ। ਸੇਵਾ ਤੇ ਉਹ ਵੀ ਹੈ, ਪਰ ਧਿਆਨ ਇਸ ਬੰਨੇ ਹੋਣਾ ਚਾਹੀਦਾ ਵੀ ਜਿਹੜੇ ਬੰਨੇ ਕਿਸੇ ਦਾ ਧਿਆਨ ਨਹੀਂ ਉਹ ਕੰਮ ਆਪ ਕੀਤਾ ਜਾਵੇ। ਭਗੀਰਥ ਰਾਤ ਵੀ ਸੇਵਾ ਕਰਦਾ, ਦਿਨੇ ਵੀ ਸੇਵਾ ਕਰਦਾ। ਅੱਜ ਦੇਵੀ ਦੇ ਮੰਦਰ ਵਿੱਚ ਬੈਠਿਆਂ ਬੈਠਿਆਂ ਮਨ ਜੁੜ ਗਿਆ। ਕਾਫੀ ਰਾਤ ਗੁਜ਼ਰ ਗਈ, ਸਮਾਧੀ ਲੱਗ ਗਈ ਜਾਂ ਨਿੰਦਰਾ ਆ ਗਈ। ਕਈ ਵਾਰ ਅਸੀਂ ਸੰਗਤ ਵਿੱਚ ਆ ਕੇ ਸੌਂ ਜਾਂਦੇ ਹਾਂ, ਜੇ ਕੋਈ ਪੁੱਛਦਾ ਕਹਿੰਦੇ ਹਾਂ ਮੇਰੀ ਸਮਾਧੀ ਲੱਗੀ ਸੀ। ਸਮਾਧੀ ਨਹੀਂ ਲੱਗੀ, ਸੁੱਤਾ ਪਿਆ ਸੀ। ਸਮਾਧੀ ਵਿੱਚ ਤੇ ਤਿੰਨਾਂ ਲੋਕਾਂ ਦੀ ਸੂਝ ਹੋ ਜਾਂਦੀ ਆ। ਇੱਥੋਂ ਬੈਠਿਆਂ ਹੀ ਟੀਵੀ ਵੇਖਣ ਦੀ ਲੋੜ ਨਹੀਂ, ਪਤਾ ਲੱਗ ਜਾਂਦਾ ਪੰਜਾਬ 'ਚ ਕੀ ਹੋ ਰਿਹਾ, ਅਮਰੀਕਾ ਵਿੱਚ ਕੀ ਹੋ ਰਿਹਾ, ਅੱਜ ਤੋਂ 100 ਸਾਲ ਬਾਅਦ ਕੀ ਹੋਣਾ ਹੈ, ਅੱਜ ਤੋਂ 1000 ਸਾਲ ਪਹਿਲਾਂ ਕੀ ਹੋਇਆ। ਇੰਨੀ ਸ਼ਕਤੀ ਆ ਜਾਂਦੀ ਭਗਤੀ ਕਰਨ ਵਾਲਿਆਂ ਵਿੱਚ। ਇਸੇ ਕਰਕੇ ਉਹਨਾਂ ਨੇ ਕਹੀ ਕਿ 1000 ਵਰ੍ਹਾ ਗੁਰੂ ਨਾਨਕ ਦੇਵ ਜੀ ਤੋਂ 5000 ਵਰ੍ਹਾ ਪਹਿਲਾਂ ਗੁਰੂ ਨਾਨਕ ਦਾ ਜੀਵਨ ਲਿਖ ਦਿੱਤਾ। ਰਾਮ ਜੀ ਤੋਂ 10000 ਵਰ੍ਹਾ ਪਹਿਲੇ ਵਾਲਮੀਕ ਨੇ ਰਮਾਇਣ ਲਿਖ ਦਿੱਤੀ। ਸਮਰੱਥਾ ਵਾਲੇ ਲੋਕ ਸਨ ਉਹ। ਜਿਸ ਵੇਲੇ ਰਾਤ ਦੇ ਸਮੇਂ ਅੰਦਰ ਭਗੀਰਥ ਨੂੰ ਦੇਵੀ ਦਾ ਪ੍ਰਗਟ ਦਰਸ਼ਨ ਹੋ ਗਿਆ, ਇਹ ਦਰਸ਼ਨ ਕਰਕੇ ਸੇਵਕ ਬੜਾ ਨਿਹਾਲ ਹੋਇਆ। ਕਿਉਂ? ਜੈਸਾ ਜੈਸਾ ਕਿਸੇ ਦਾ ਇਸ਼ਟ ਹੈ ਸਾਰਿਆਂ ਨੂੰ ਪਿਆਰੇ ਨੇ, ਜੇ ਅਸੀਂ ਦੂਜਿਆਂ ਦੀ ਨਿੰਦਿਆ ਕਰਾਂਗੇ ਤੇ ਦੂਜਾ ਸਾਡੀ ਕਰੇਗਾ। ਜੇ ਅਸੀਂ ਕਿਸੇ ਦੂਸਰੇ ਨੂੰ ਬੁਰਾ ਭਲਾ ਕਵਾਂਗੇ ਤੇ ਉਹ ਘੱਟ ਨਹੀਂ ਕਰੇਗਾ, ਉਹ ਮੂੰਹ ਤੇ ਨਹੀਂ ਕਰ ਸਕੇਗਾ, ਕਿਸੇ ਹੋਰ ਤਰੀਕੇ ਨਾਲ ਕਰੇਗਾ। ਐਸਾ ਹੋਇਆ ਵੀ ਹੈ। ਸਿੱਖ ਧਰਮ ਦੀ ਆਨ ਮਤੀਆਂ ਨੇ ਬੜੀ ਮੁਖਾਲਫਤ ਕੀਤੀ, ਪਰ ਸਾਨੂੰ ਏਦਾਂ ਭਾਸਦਾ ਵੀ ਅਸੀਂ ਤੇ ਸਟੇਜ ਤੇ ਜੋ ਮਰਜ਼ੀ ਕਹਿ ਲਈਏ ਕੋਈ ਕੁਸਕਦਾ ਨਹੀਂ, ਪਰ ਸਾਨੂੰ ਕੋਈ ਗੱਲ ਕਹਿਣ ਜੋਗਾ ਨਹੀਂ। ਪਰ ਇਹ ਨਹੀਂ ਪਤਾ ਵੀ ਉਹਨਾਂ ਨੇ ਹੋਰ ਢੰਗਾਂ ਤਰੀਕਿਆਂ ਨਾਲ ਸਿੱਖੀ ਨੂੰ ਖੋਖਲਾ ਕਰਨ ਵਾਸਤੇ ਕੀ ਕੁਝ ਨਹੀਂ ਕੀਤਾ। ਹੋਰ ਮਤਾਂ ਦਾ ਵੀ ਪ੍ਰਚਾਰ ਹੋਇਆ ਹੈ, ਇਸ ਬੰਨੇ ਮੈਂ ਬਹੁਤਾ ਨਾ ਜਾਵਾਂ। ਆਪ ਸੂਝਵਾਨ ਸੱਜਣ ਹੋ, ਨਿਤਾ ਪ੍ਰਤੀ ਚੜ੍ਹਦੇ ਤੋਂ ਚੜ੍ਹਦੇ ਵਿਦਵਾਨਾਂ ਦੇ ਦਰਸ਼ਨ ਕਰਦੇ ਹੋ। ਗੁਰਮਤਿ ਦੀ ਬਰੀਕ ਸੂਝ ਸਮਝ ਰੱਖਣ ਵਾਲੇ ਲੋਕ, ਗੁਰਬਾਣੀ ਦੀ ਵਿਆਖਿਆ ਕਰਨ ਵਾਲੇ ਤੁਹਾਡੇ ਨਾਲ ਮਿਲਦੇ ਜੁਲਦੇ ਰਹਿੰਦੇ ਹਨ। ਮੈਂ ਤੇ ਸਿੱਧਾ ਸਾਦਾ ਜਿਹਾ ਪਿੰਡ 'ਚ ਰਹਿਣ ਵਾਲਾ ਬੰਦਾ ਵਾਂ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਥੋੜੀ ਬਹੁਤੀ ਸੂਝ ਸਮਝ ਦੱਸੀ ਉਹਦੇ ਅਨੁਸਾਰ ਹੀ ਗੁਰੂ ਦਾ ਜਸ ਤੁਹਾਡੇ ਨਾਲ ਸਾਂਝਾ ਕਰਨਾ। ਕਈ ਵਾਰ ਸਾਨੂੰ ਇਹ ਭਾਸਦਾ ਵੀ ਇਹ ਬੰਦਾ ਬੜੀ ਗੁਰੂ ਦੀ ਭਗਤੀ ਤੇ ਉਸਤਤੀ ਕਰ ਰਿਹਾ, ਪਰ ਕਈ ਵਾਰ ਗੁਰੂ ਦੀ ਨਿੰਦਾ ਹੀ ਹੁੰਦੀ ਹੈ। ਕਈ ਵਾਰ ਅਸੀਂ ਸਮਝਦੇ ਹਾਂ ਵੀ ਇਹ ਤੇ ਗੁਰੂ ਦੀ ਉਸਤਤੀ ਨਹੀਂ ਕਰਦਾ, ਦੇਵੀ ਦੇਵਤਿਆਂ ਦੀ ਮਹਿਮਾ ਕਰਦਾ, ਪਰ ਹੁੰਦੀ ਗੁਰੂ ਦੀ ਭਗਤੀ ਹੈ। ਆਪਣਾ ਵੱਖਰਾ ਵੱਖਰਾ ਢੰਗ ਹੈ ਹਰ ਇੱਕ ਦਾ। ਅੱਧੀ ਰਾਤ ਬੀਤ ਗਈ। ਭਗੀਰਥ ਦੇਵੀ ਦੇ ਧਿਆਨ ਵਿੱਚ ਮਗਨ ਸੀ। ਦੇਵੀ ਮਾਤਾ ਨੇ ਦਰਸ਼ਨ ਦੇ ਦਿੱਤਾ, ਪ੍ਰਸੰਨ ਹੋ ਗਈ। ਕਹਿਣ ਲੱਗੀ, ਭਗੀਰਥਾ ਮੰਗ ਲਾ ਜੋ ਮੰਗਣਾ ਹੀ, ਅੱਜ ਮੈਂ ਤੇਰੇ ਤੇ ਖੁਸ਼ ਹਾਂ, ਪ੍ਰਸੰਨ ਹਾਂ। ਤੇ ਭਗੀਰਥ ਸਾਡੇ ਵਾਂਗੂ ਅਜੇ ਅਕਲ ਦਾ ਮੋਟਾ ਨਹੀਂ ਸੀ, ਤੇ ਗੁਰਦੁਆਰੇ ਆ ਕੇ ਉਹੀ ਪੱਟੀ ਦਰਾਉਣੀ ਜਿਹੜੀ ਸਾਡੇ ਮਾਂ ਪਿਓ ਦਰਾਉਂਦੇ ਰਹੇ ਨੇ, ਕੋਈ ਮੁਹਾਰਨੀ ਪੜ੍ਹਨੀ ਜਿਹੜੇ ਸਾਡੇ ਹੋਰ ਭਰਾ ਪੜ੍ਹਦੇ ਨੇ, ਹੋਰ ਕੋਈ ਸਾਨੂੰ ਮੰਗਣਾ ਹੀ ਨਹੀਂ ਆਉਂਦਾ ਗੁਰੂ ਪਾਸੋਂ। ਭਗੀਰਥ ਜਿਹੜਾ ਸੀ ਉਹਨੇ ਸਮਾਂ ਸਾਂਭਿਆ, ਹੱਥ ਜੋੜੇ ਨਮਸਕਾਰ ਕੀਤੀ ਜਗਤ ਮਾਤਾ ਦੇ ਚਰਨਾਂ ਵਿੱਚੋਂ, ਅਰਜੋਈ ਕਰਕੇ ਕਹਿਣ ਲੱਗਾ, ਹੇ ਮਾਤਾ, ਜੇ ਤੂੰ ਮੇਰੀ ਭਗਤੀ ਤੇ ਪ੍ਰਸੰਨ ਹੈ ਤਾਂ ਮੈਨੂੰ ਜੰਮਣ ਮਰਨ ਤੋਂ ਰਹਿਤ ਕਰ ਦੇ, ਮੁੜ ਕੇ ਮੈਂ ਜੰਮਣ ਮਰਨ ਦੇ ਚੱਕਰ ਵਿੱਚ ਨਾ ਪਵਾਂ। ਸਿੱਖ ਦੀ ਵੀ ਅਰਦਾਸ ਹੈ, ਪ੍ਰਭ ਜਨਮ ਮਰਨ ਨਿਵਾਰ, ਹਾਰ ਪਰਿਓ ਦੁਆਰ। ਅਸੀਂ ਪੁੱਤਰ ਦੀ ਨਿਰੋਗਤਾ ਲਈ ਪਤਨੀ ਰਾਜੀ ਰਵੇ, ਆਗਿਆ ਵਿੱਚ ਚੱਲੇ, ਧੀਆਂ ਪੁੱਤਰ ਆਗਿਆ ਵਿੱਚ ਚੱਲਣ, ਇਹਨਾਂ ਵਾਸਤੇ ਵੀ ਅਰਦਾਸ ਕਰਨੀ ਹੈ। ਇਹਨਾਂ ਲਈ ਅਰਦਾਸ ਕਿੱਧਰ ਕਰਨੀ, ਹੋਰ ਕਿਸੇ ਕੋਲ? ਇਹ ਵੀ ਗੁਰੂ ਚਰਨਾਂ ਅੰਦਰ। ਪਰ ਗੁਰੂ ਦੇ ਚਰਨਾਂ ਵਿੱਚ ਇਹ ਵੀ ਅਰਦਾਸ ਕਰਨੀ, ਇਸ ਵਾਸਤੇ ਵੀ ਅਖੰਡ ਪਾਠ ਕਰਵਾਉਣਾ ਤੇ ਲੰਗਰ ਲਾਉਣਾ ਕਿ ਹੇ ਵਾਹਿਗੁਰੂ, ਸਾਡਾ ਹੁਣ ਜੰਮਣ ਮਰਨ ਕੱਟਿਆ ਜਾਵੇ, ਐਸੇ ਜਨਮ ਦੇ ਵਿੱਚ ਹੀ ਅਸੀਂ ਮੁਕਤ ਹੋ ਜਾਈਏ, ਮੁੜ ਕੇ 84 ਦੇ ਚੱਕਰ ਚ ਨਾ ਪਈਏ। ਇਹਦਾ ਤੇ ਉਪਾਅ ਇੱਕ ਹੀ ਹੈ ਵੀ ਨਾਮ ਜਪਣਾ, ਪਰ ਨਾਮ ਵੀ ਆਪਣੇ ਆਪ ਨਹੀਂ ਜਪਿਆ ਜਾਵੇਗਾ, ਇਹਦੇ ਲਈ ਵੀ ਅਰਦਾਸਾਂ ਕਰਨੀਆਂ ਪੈਣਗੀਆਂ, ਪੁੰਨਦਾਨ ਕਰਨਾ ਪਵੇਗਾ। ਚਿਰਕਾਲ ਤੱਕ ਅਰਦਾਸਾਂ ਕਰਨ ਦੇ ਬਾਅਦ ਜੇ 12 ਵਰੇ ਵੀ ਕੋਈ ਬੰਦਾ ਰੋਜ਼ ਅਰਦਾਸ ਕਰਦਾ ਰਹੇ ਨਾ, ਤੇ ਉਹਦੀ ਅਰਦਾਸ ਸੁਣੀ ਜਾਵੇਗੀ, ਤੇ ਉਹ ਲੱਗ ਜਾਵੇ ਵਾਹਿਗੁਰੂ ਦੇ ਬੰਨੇ ਤੇ, ਸਮਝੋ ਵੀ ਸਸਤਾ ਹੀ ਸੌਦਾ ਹੈ, ਮਹਿੰਗਾ ਸੌਦਾ ਨਹੀਂ। ਦੋ ਭਗਤ ਸਨ, ਜੰਗਲ ਵਿੱਚ ਜਾ ਕੇ ਤਪ ਕਰ ਰਹੇ ਸਨ ਤੇ ਤਪੱਸਿਆ ਕਰਦਿਆਂ ਕਰਦਿਆਂ ਦੇਵਨੇਤ ਨਾਲ ਉਹਨਾਂ ਨੂੰ ਰਾਮਗਣਾਂ ਦਾ ਦਰਸ਼ਨ ਹੋਇਆ ਤੇ ਪੁੱਛਿਆ ਵੀ ਤੁਸੀਂ ਕੀ ਚਾਹੁੰਦੇ ਹੋ? ਕਹਿੰਦੇ, ਭਗਵਾਨ ਦਾ ਦਰਸ਼ਨ ਚਾਹੁੰਦੇ ਹਾਂ। ਤੇ ਆਕਾਸ਼ਬਾਣੀ ਹੋਈ ਵੀ ਅੱਜ ਇਸ ਟਿੱਬੇ ਤੇ ਬਹਿ ਕੇ ਤਪ ਕਰ ਰਹੇ ਜੇ ਨਾ, ਜਿੰਨੇ ਰੇਤ ਦੇ ਕਿਣਕੇ ਇੰਨੇ ਜਨਮ ਧਾਰਨ ਕਰਕੇ ਤੁਹਾਨੂੰ ਤਪੱਸਿਆ ਕਰਨੀ ਪਊ, ਫਿਰ ਭਗਵਾਨ ਮਿਲੇਗਾ। ਇੱਕ ਭਗਤ ਤੇ ਨਿਰਾਸ਼ਤਾ ਵਿੱਚ ਚਲਾ ਗਿਆ, ਉਹਨੇ ਛੱਡ ਦਿੱਤੀ ਭਗਤੀ ਕਰਨੀ, ਉੱਠ ਕੇ ਆਪਣੇ ਘਰ ਨੂੰ ਆ ਗਿਆ ਵੀ ਧੀਆਂ ਪੁੱਤਰਾਂ ਤੋਂ ਕਾਹਨੂੰ ਵੱਖਰੇ ਹੋਣਾ। ਦੂਸਰਾ ਭਗਤ ਨੱਚਣ ਲੱਗ ਪਿਆ, ਦੋਵੇਂ ਬਾਹਾਂ ਉਲੇਰ ਲਈਆਂ, ਖੁਸ਼ ਹੋ ਗਿਆ। ਕਹਿੰਦਾ ਵੀ ਮਿਲ ਜਾਊ ਇਹਨੇ ਜਨਮ ਧਾਰਨ ਕਰਨ ਦੇ ਬਾਅਦ? ਕਹਿੰਦੇ, ਜ਼ਰੂਰ ਮਿਲੇਗਾ। ਕਹਿੰਦਾ, ਕੋਈ ਨੀ, ਫਿਰ ਮਿਲ ਤੇ ਪਊਗਾ ਨਾ, ਇਹਨੇ ਜਨਮ ਧਾਰਨ ਕਰਕੇ ਹੀ ਭਗਤੀ ਕਰ ਲਵਾਂਗੇ। ਉਹ ਭਾਵਨਾ ਵਿੱਚ ਆਇਆ ਹੋਇਆ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਿਆ ਤੇ ਸ੍ਰੀ ਪਰਮੇਸ਼ਰ ਨੇ ਆਪ ਪ੍ਰਗਟ ਹੋ ਕੇ ਗਲਵਕੜੀ ਵਿੱਚ ਲੈ ਲਿਆ, ਦਰਸ਼ਨ ਦਿੱਤੇ ਉਸੇ ਵੇਲੇ। ਸੇਵਕ ਹੈਰਾਨ ਸਨ ਵੀ ਹੁਣੇ ਤਾਂ ਤੁਸੀਂ ਇਹ ਕਿਹਾ ਵੀ ਇਹਨੇ ਜਨਮ ਧਾਰਨ ਕਰਨ ਦੇ ਬਾਅਦ ਮਿਲੇਗਾ, ਹੁਣੇ ਹੀ ਤੁਸੀਂ ਮਿਲ ਪਏ ਹੋ? ਤਾਂ ਸ੍ਰੀ ਪਰਮੇਸ਼ਰ ਨੇ ਕਿਹਾ, ਇਹਦੀ ਭਾਵਨਾ ਤੇ ਨਿਰਭਰ ਹੈ, ਇਹਦੀ ਭਾਵਨਾ ਸੀ ਵੀ ਮਿਲਣਾ ਹੈ, ਕਦੋਂ ਵੀ ਮਿਲੇ। ਇਹਦੇ ਸਾਰੇ ਜਨਮ ਪ੍ਰੇਮ ਵਿੱਚ ਵਹਿ ਗਏ। ਇੱਕ ਪ੍ਰੇਮਾ ਭਗਤੀ ਹੈ, 9 ਪ੍ਰਕਾਰ ਦੀ ਭਗਤੀ ਲਿਖੀ ਹੈ ਹਿੰਦੂ ਗ੍ਰੰਥਾਂ ਵਿੱਚ। ਗੁਰੂ ਭਗਤੀ ਅੰਦਰ ਇੱਕ 10ਵੀਂ ਭਗਤੀ ਅੰਕਿਤ ਹੋਈ, ਉਹਨੂੰ ਕਹਿੰਦੇ ਪ੍ਰੇਮਾ ਭਗਤੀ। ਸੱਚ ਕਹੂੰ ਸੁਣ ਲੈ ਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਹੈ ਪ੍ਰੇਮਾ ਭਗਤੀ, ਜਿਹਨੇ ਵਾਹਿਗੁਰੂ ਨਾਲ ਪ੍ਰੇਮ ਕੀਤਾ ਉਹਨੇ ਪਾ ਲਿਆ, ਜਿਹਦਾ ਪ੍ਰੇਮ ਟੁੱਟ ਗਿਆ ਸੋ ਟੁੱਟ ਗਿਆ ਰਸਤੇ ਚ ਹੀ। ਸੋ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਸੇਵਕਾਂ ਵਾਸਤੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਖਾਲਸੇ ਲਈ, ਜਿੰਨੇ ਸਰੀਰ ਦੇ ਰੋਮ ਨੇ, ਜੇ ਉਨੀ ਵੇਰਾਂ ਵੀ ਅਸੀਂ ਜਨਮ ਧਾਰ ਕੇ ਕਲਗੀਧਰ ਦਾ ਅੰਮ੍ਰਿਤ ਛੱਕ ਕੇ ਪੁਰਜਾ ਪੁਰਜਾ ਹੋ ਕੇ ਯੁੱਧ ਵਿੱਚ ਜੂਝ ਜਾਈਏ, ਮਰ ਜਾਈਏ, ਤੇ ਫਿਰ ਵੀ ਸਾਨੂੰ ਪ੍ਰਾਪਤੀ ਹੋ ਜਾਵੇ ਤੇ ਸਸਤਾ ਹੀ ਸੌਦਾ, ਮਹਿੰਗਾ ਨਹੀਂ। ਪਰ ਐਸੀ ਸਮਰੱਥਾ ਸਾਰਿਆਂ ਵਿੱਚ ਨਹੀਂ। ਭਗੀਰਥ ਬੜਾ ਪ੍ਰਸੰਨ ਹੈ। ਦੇਵੀ ਨੇ ਕਿਹਾ ਮੰਗ ਜੋ ਮੰਗਦਾ ਹੈ, ਮਾਤਾ ਜੰਮਣ ਮਰਨ ਤੋਂ ਰਹਿਤ ਕਰ ਦਿਓ। ਤਾਂ ਜਗਤ ਮਾਤਾ ਕਹਿਣ ਲੱਗੀ ਭਗਤਾ ਤੈਨੂੰ ਪਤਾ ਮੈਂ ਦੁਨੀਆਂ ਦੀਆਂ ਦਾਤਾਂ ਦਿੰਦੀ ਹਾਂ, ਦੁੱਧ ਮੇਰੇ ਤੋਂ ਲੈ ਲੈ, ਪੁੱਤਰ ਮੇਰੇ ਤੋਂ ਲੈ ਲੈ, ਮਕਾਨ ਲੈ ਲੈ, ਧਨ ਸੰਪਤੀ ਸੁਖ ਐਸ਼ਵਰਜ ਮੂੰਹੋਂ ਮੰਗੇ ਸੁਖ ਮੈਂ ਪ੍ਰਦਾਨ ਕਰ ਸਕਦੀ ਹਾਂ, ਪਰ ਇੱਕ ਗੱਲ ਚੇਤੇ ਰੱਖੀ ਮੈਂ ਜੰਮਣ ਮਰਨ ਤੋਂ ਰਹਿਤ ਨਹੀਂ ਕਰ ਸਕਦੀ। ਭਗੀਰਥ ਕਹਿੰਦਾ ਹੈ ਤੇ ਸਾਰੇ ਸੁਖ ਮੈਨੂੰ ਅੱਗੇ ਹੀ ਪ੍ਰਾਪਤ ਨੇ, ਮੈਂ ਤਾਂ ਹੁਣ ਤੇਰੀ ਭਗਤੀ ਕੇਵਲ ਜੰਮਣ ਮਰਨ ਤੋਂ ਰਹਿਤ ਹੋਣ ਵਾਸਤੇ ਹੀ ਕਰ ਰਿਹਾ ਸਾਂ। ਦੇਵੀ ਪ੍ਰਸੰਨ ਹੋਈ, ਉਹਨੇ ਕਿਹਾ ਜੰਮਣ ਮਰਨ ਨਿਵਾਰਨ ਵਾਲਾ ਦਾਤਾ, ਕਲਯੁਗ ਦਾ ਅਵਤਾਰ ਤੇ ਜਾਰਾ ਗੁਰੂ ਗੁਰੂ ਨਾਨਕ ਹੈ। ਭਗੀਰਥਾ ਇੱਥੇ ਲਾਗੇ ਰਹਿੰਦੇ ਨੇ ਸੁਲਤਾਨਪੁਰ ਵਿੱਚ, ਜਾ ਕੇ ਉਹਨਾਂ ਦੇ ਚਰਨ ਪਕੜ ਲਾ, ਜੰਮਣ ਮਰਨ ਤੋਂ ਰਹਿਤ ਹੋ ਜਾਵੇਗਾ। ਇਹ ਦੇਵੀ ਨੇ ਸੋਝੀ ਦੇ ਦਿੱਤੀ ਆਪਣੇ ਭਗਤ ਨੂੰ, ਆਪ ਅਲੋਪ ਹੋ ਗਏ। ਵੇਖਦਾ ਭਗੀਰਥ ਵੀ ਸੁਪਨਾ ਸੀ ਕਿ ਸੱਚੀ ਮੱਚੀ ਸੀ। ਮੈਨੂੰ 12 ਵਰੇ ਹੋ ਗਏ ਭਗਤੀ ਕਰਦਿਆਂ ਨੂੰ, 12 ਵਰਿਆਂ ਦੇ ਬਾਅਦ ਮੇਰੀ ਇਸ਼ਟ ਮਾਤਾ ਨੇ ਮੈਨੂੰ ਇਹ ਰਾਹ ਦੇ ਦਿੱਤਾ ਵੀ ਜੇ ਜੰਮਣ ਮਰਨ ਤੋਂ ਰਹਿਤ ਹੋਣਾ ਨਾ ਤੇ ਤੈਨੂੰ ਕੋਈ ਦੇਵੀ ਦੇਵਤਾ ਜੰਮਣ ਮਰਨ ਤੋਂ ਰਹਿਤ ਨਹੀਂ ਕਰ ਸਕਦਾ, ਕਿਉਂ ਦੇਵੀ ਦੇਵਤੇ ਤੇ ਆਪ ਜੰਮਣ ਮਰਨ ਵਿੱਚ ਹਨ। ਜੈਸਾ ਸੇਵੇ ਤੈਸਾ ਹੋਵੇ। ਜਿਹੜਾ ਸ਼ਿਵ ਜੀ ਦੀ ਪੂਜਾ ਕਰ ਰਿਹਾ, ਸ਼ਿਵ ਸ਼ਿਵ ਕਰਤੇ ਜੋ ਨਰ ਤਿਆਵੇ, ਬਦਰ ਚੜੇ ਡੋਰੂ ਟਮਕਾਵੇ, ਮਹਾਮਾਈ ਕੀ ਪੂਜਾ ਕਰੇ, ਨਰਸੇ ਨਾਰ ਹੋਏ ਔਰ ਤਰੇ, ਤੂੰ ਕਹੀਤ ਹੀ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਸ਼ੁਕਾਨੀ, ਭਗਤ ਨਾਮ